ਗੁਰੂ ਨਾਨਕ ਦੇਵ ਜੀ 224 ਅੰਗ ਤੇ 9ਵੀਂ ਅਸ਼ਟਪਦੀ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਗੌੜੀ ਮਹੱਲਾ ਪਹਿਲਾ। ਸੋ ਗੁਰਸਿੱਖਾਂ ਦੇ ਵਿੱਚ ਸੁਭਾਵਿਕ ਹੀ ਆਪਸ ਚ ਵਿਚਾਰ ਚੱਲੀ, ਗੁਰਾਂ ਦੇ ਪਾਸ ਬੇਨਤੀ ਕੀਤੀ ਗੁਰਸਿੱਖਾਂ ਨੇ। ਇਹ ਜਿਹੜਾ ਮਹਾਰਾਜ ਹੰਕਾਰ ਹੈ, ਜਿਹਨੂੰ ਕਹਿੰਦੇ ਆ ਗਰਭ, ਗੱਗਾ ਰਾਰਾ ਬੱਬਾ, ਸੋ ਗਰਭ ਤੋਂ ਭਾਵ ਹੰਕਾਰ। ਇਹ ਜਿਹੜਾ ਸੰਸਾਰ ਵਿੱਚ ਹੰਕਾਰ ਕਰਨਾ ਕਿਹਾ ਜਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਗਰਭ ਕਰਨਾ ਭਾਈ, ਹੰਕਾਰ ਕਰਨਾ ਹੈ, ਇਹ ਜਿਹਨੇ ਵੀ ਹੰਕਾਰ ਕੀਤਾ ਉਸੇ ਨੂੰ ਮੁਸੀਬਤ ਖੜੀ ਹੋ ਜਾਂਦੀ ਹੈ। ਕਿਉਂਕਿ ਪਰਮੇਸ਼ਰ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਸੋ ਐਸਾ ਸਤਿਗੁਰੂ ਮਹਾਰਾਜ ਪਿਛਲੇ ਇਤਿਹਾਸ ਦੀਆਂ ਘਟਨਾਵਾਂ ਅਤੇ ਹੁਣ ਦੀਆਂ ਜੋ ਸੰਸਾਰ ਦੇ ਅੰਦਰ ਵਰਤ ਰਹੀਆਂ ਚੀਜ਼ਾਂ ਉਹਨਾਂ ਬਾਰੇ ਮਹਾਰਾਜ ਦੱਸਦੇ ਨੇ ਬਚਨ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ। ਸੋ ਜਿਸ ਵੇਲੇ ਬ੍ਰਹਮਾ ਨੇ ਹੰਕਾਰ ਕੀਤਾ, ਪਰਮੇਸ਼ਰ ਨੂੰ ਨਾ ਜਾਣਿਆ ਅਤੇ ਕਿਹਾ ਕਿ ਸਾਰੇ ਸੰਸਾਰ ਦੀ ਮਰਿਆਦਾ ਨੂੰ ਮੈਂ ਚਲਾ ਰਿਹਾ, ਸੋ ਜੇ ਮੈਂ ਨਾ ਹੁੰਦਾ ਤਾਂ ਇਹ ਮਰਿਆਦਾ ਨਹੀਂ ਸੀ ਚੱਲਣੀ। ਸੋ ਪਰਮੇਸ਼ਰ ਨੇ ਵਿਚਾਰ ਕੀਤੀ ਕਿ ਇਹਦਾ ਹੰਕਾਰ ਦੂਰ ਕਰਨਾ ਚਾਹੀਦਾ। ਸੋ ਪਰਮੇਸ਼ਰ ਨੇ ਸੰਕਲਪ ਅਨੁਸਾਰ ਹੀ ਜਦ ਬ੍ਰਹਮਾ ਵੇਦ ਪੜ੍ਹਦਾ ਪੜ੍ਹਦਾ ਸੌਂ ਗਿਆ, ਪਰਮੇਸ਼ਰ ਨੇ ਐਸੀ ਕਲਾ ਵਰਤਾਈ ਕਿ ਇੱਕ ਸੰਖਾਸੁਰ ਦੈਂਤ ਹੋਇਆ। ਤੋ ਸੰਖਾਸੁਰ ਦੈਂਤ ਵੇਦ ਚੁੱਕ ਕੇ ਪਤਾਲ ਚ ਲੈ ਗਿਆ। ਜਦ ਬ੍ਰਹਮਾ ਨੇ ਉੱਠ ਕੇ ਵੇਖਿਆ ਤਾਂ ਵੇਦ ਨਾ ਮਿਲੇ। ਜਿਸ ਵੇਲੇ ਵੇਦਾਂ ਦੇ ਜਾਣ ਦੀ ਬਿਪਤਾ ਪਈ ਤਾਂ ਬਹੁਤ ਪਛਚਾਤਾਪ ਕੀਤਾ ਕਿ ਮੈਂ ਹੰਕਾਰ ਨਹੀਂ ਸੀ ਮੈਨੂੰ ਕਰਨਾ ਚਾਹੀਦਾ। ਸੋ ਇਸ ਕਰਕੇ ਇਹ ਸਾਰੇ ਪ੍ਰਸੰਗ ਸ੍ਰੀ ਮਦ ਭਾਗਵਤ ਦੇ ਵਿੱਚ ਲਿਖੇ ਹੋਏ ਨੇ। ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਐਸੇ ਪ੍ਰਸੰਗ ਆਏ ਨੇ। ਸਤਿਗੁਰੂ ਨੇ ਵੀ ਸੰਸਾਰ ਨੂੰ ਦੱਸਿਆ ਕਿ ਹੰਕਾਰ ਜਿਹੜਾ ਹੈ ਉਹ ਪਰਮੇਸ਼ਰ ਨੂੰ ਭਾਉਂਦਾ ਨਹੀਂ। ਹੰਕਾਰ ਤਾਂ ਅਸੀਂ ਤਾਂ ਕਰੀਏ ਜੇ ਅਸੀਂ ਸਰੀਰ ਦੀ ਰਚਨਾ ਆਪ ਕੀਤੀ ਹੋਵੇ, ਜੋਤ ਵੀ ਆਪ ਬਣਾਈ ਹੋਵੇ। ਆਪਾਂ ਤਾਂ ਹੈ ਹੀ ਕੁਛ ਨਹੀਂ, ਸਿਰਫ ਆਪਣਾ ਨਾਂ ਹੀ ਨਾਂ ਹੈ। ਬੰਦੇ ਨੂੰ ਆਪਣੇ ਮਨ ਦੇ ਅੰਦਰ ਹੰਕਾਰ ਹੋ ਜਾਂਦਾ। ਜਹਿ ਪ੍ਰਭ ਸਿਮਰੇ ਤਹੀਂ ਮਨ ਮਾਨਿਆ। ਜਦੋਂ ਬ੍ਰਹਮਾ ਜੀ ਨੂੰ ਫਿਰ ਪਛਤਾਤਾਪ ਹੋਇਆ, ਬਿਪਤਾ ਪੈ ਗਈ, ਵੇਦ ਲੈ ਗਿਆ ਸੁਖਾਂਸੁਰ ਦੈਂਤ। ਸੋ ਜਿਸ ਵੇਲੇ ਬ੍ਰਹਮਾ ਨੇ ਇੱਕ ਮਨ ਹੋ ਕੇ ਫਿਰ ਪਰਮਾਤਮਾ ਨੂੰ ਯਾਦ ਕੀਤਾ ਕਿ ਮੇਰਾ ਕੰਮ ਆਪ ਜੀ ਤੋਂ ਬਿਨਾਂ ਹੁਣ ਹੋਰ ਕੋਈ ਨਹੀਂ ਕਰ ਸਕਦਾ। ਸੋ ਉਸ ਵੇਲੇ ਪਰਮਾਤਮਾ ਨੇ ਮੱਛ ਦਾ ਰੂਪ ਧਾਰ ਕੇ ਪਤਾਲ ਵਿੱਚ ਜਾ ਕੇ ਸੰਖਾਸੁਰ ਦੈਂਤ ਨਾਲ ਯੁੱਧ ਕਰਕੇ ਫਿਰ ਉਹਦੇ ਪਾਸੋਂ ਵੇਦ ਲਿਆ ਕੇ ਬ੍ਰਹਮਾ ਨੂੰ ਦਿੱਤੇ। ਉਸ ਵੇਲੇ ਬ੍ਰਹਮਾ ਦਾ ਮਨ ਪਰਮੇਸ਼ਰ ਤੇ ਮੰਨ ਗਿਆ। ਸੋ ਦਸਵੇਂ ਪਾਤਸ਼ਾਹ ਮਹਾਰਾਜ ਨੇ ਦਸਮ ਗ੍ਰੰਥ ਦੇ ਵਿੱਚ ਮੱਛ ਅਵਤਾਰ ਜਿੱਥੇ ਲਿਖਿਆ, ਮਹਾਰਾਜ ਜੀ 159 ਅੰਗ ਤੇ ਉੱਥੇ ਲਿਖਦੇ ਨੇ, ਸੰਖਾਸੁਰ ਮਾਰੇ ਵੇਦ ਉਧਾਰੇ, ਸਤਰ ਸੰਘਾਰੇ ਜਸ ਲੀਨੋ, ਦੇਵੇ ਸੁਬਲਾਇਓ ਰਾਜ ਬਿਠਾਇਓ, ਛਤਰ ਫਿਰਾਇਓ ਸੁਖ ਦੀਨੋ, ਕੋਟੰਗ ਬੱਜੇ ਬਾਜੇ ਅਨੁਰੇਸ਼ਵਰ ਗਾਜੇ, ਸੁਭੰਕਰ ਸਾਜੇ ਸੋਕ ਹਰੇ, ਦੈ ਕੋਟਕ ਦੱਛਣਾ ਕਰੋਰ ਪ੍ਰਦਕਸ਼ਣਾ, ਆਨ ਸੋ ਮੱਛ ਕੇ ਪਾਏ ਪਰੇ। ਸੋ ਇਸ ਤਰ੍ਹਾਂ ਫਿਰ ਪਰਮੇਸ਼ਰ ਜੀ ਨੇ ਕੋਈ ਰੂਪ ਧਾਰ ਕੇ ਉਹ ਗਰਮ ਨੂੰ ਕੀਤਾ। ਸਤਿਗੁਰੂ ਕਹਿੰਦੇ ਨੇ ਹੰਕਾਰ ਕਿਸੇ ਨੂੰ ਰਾਸ ਨਹੀਂ ਆਉਂਦਾ। ਐਸਾ ਗਰਭ ਬੁਰਾ ਸੰਸਾਰ ਹੈ, ਜਿਸ ਗੁਰ ਮਿਲੈ ਤਿਸ ਗਰਭ ਨਿਵਾਰ ਰਹਾਓ। ਸੰਸਾਰ ਦੇ ਵਿੱਚ ਜਿਹੜਾ ਹੰਕਾਰ ਕਰਨਾ ਇਸ ਤਰ੍ਹਾਂ ਬੁਰਾ ਹੈ ਜਿਵੇਂ ਬ੍ਰਹਮਾ ਨੇ ਹੰਕਾਰ ਕਰਕੇ ਦੁੱਖ ਪਾਇਆ। ਜਿਸ ਨੂੰ ਪੂਰੇ ਗੁਰੂ ਮਿਲਦੇ ਨੇ ਉਹਦੇ ਉੱਤੇ ਫਿਰ ਕਿਰਪਾ ਹੁੰਦੀ ਹੈ ਅਤੇ ਇਸਦੇ ਹੰਕਾਰ ਨੂੰ ਗੁਰੂ ਸਾਹਿਬ ਨਿਵਿਰਤ ਕਰ ਦਿੰਦੇ ਨੇ। ਹੰਕਾਰ ਗਿਆਨ ਤੋਂ ਬਿਨਾਂ ਜਾਂਦਾ ਨਹੀਂ, ਹੰਕਾਰ ਗਿਆਨ ਦੇ ਨਾਲ ਹੀ ਤੋੜਿਆ ਜਾਂਦਾ ਬੰਦੇ ਦਾ। ਬਾਲ ਰਾਜਾ ਮਾਇਆ ਅਹੰਕਾਰੀ, ਜਗਨ ਕਰੈ ਬਹੁ ਭਾਰ ਅਫਾਰੀ। ਮਾਇਆ ਕਰਕੇ ਹੰਕਾਰੀ ਅਤੇ ਅਫਾਰੀ ਅਮੋੜ ਜੋ ਬਾਲ ਰਾਜਾ ਹੋਇਆ, ਉਹ ਬਹੁਤ ਸਾਰੀਆਂ ਭਾਰ ਸਮੱਗਰੀਆਂ ਇਕੱਠੀਆਂ ਕਰਕੇ ਯੱਗ ਕਰਦਾ ਹੁੰਦਾ ਸੀ। ਇੱਥੇ ਵੀ ਜਿਹੜਾ ਪਾਠ ਕਰਨਾ ਪਾਠੀਆਂ ਨੇ, ਉਹ ਜਗਨ ਨਹੀਂ ਕਰਨਾ, ਜਗਨ ਪਾਠ ਨਹੀਂ ਹੈ, ਜਗਨ ਇੱਥੇ ਕੱਸ ਕੇ ਬੋਲਣਾ ਥੋੜ੍ਹਾ, ਜਗਨ ਕਰੈ ਬਹੁ ਭਾਰ ਅਫਾਰੀ। ਇਹ ਜਿਹੜਾ ਬਾਲ ਰਾਜਾ ਹੋਇਆ ਹੈ, ਸੋ ਇਹਨੇ ਬਹੁਤ ਹੰਕਾਰ ਕੀਤਾ ਸੀ, ਇਸ ਕਰਕੇ ਪਰਮੇਸ਼ਰ ਨੇ ਬਾਲ ਰਾਜੇ ਨੂੰ 52 ਦਾ ਰੂਪ ਧਾਰਨ ਕਰਕੇ 52 ਉਂਗਲੀਆਂ ਦਾ ਧਰਤੀ ਦੇ ਥੱਲੇ ਹੀ ਧਸਾ ਦਿੱਤਾ ਸੀ। ਬਿਨ ਗੁਰ ਪੁੱਛੇ ਜਾਏ ਪਏ ਆਰੀ, ਆਪਣੇ ਗੁਰੂ ਸ਼ੁਕਰਾਚਾਰੀਆ ਤੋਂ ਪੁੱਛੇ ਤੋਂ ਬਿਨਾਂ ਪਤਾਲ ਵਿੱਚ ਚਲਿਆ ਗਿਆ ਹੈ, ਕਿਉਂਕਿ ਪਰਮੇਸ਼ਰ ਨੇ, ਗੁਰੂ ਨੇ ਇਹਨੂੰ ਕਿਹਾ ਸੀ ਜੋ ਸਿੱਖਿਆ ਦਿੱਤੀ ਸੀ, ਕਿਉਂਕਿ ਸਾਖੀਆਂ ਇਹ ਬਹੁਤ ਲੰਬੀਆਂ ਲੰਬੀਆਂ ਨੇ, ਇਸ਼ਾਰੇ ਮਾਤਰ ਹੀ ਆਪਾਂ ਸਮਝ ਲਈਏ। ਸੋ ਇਸ ਕਰਕੇ ਸ਼ੁਕਰ ਨੇ ਤਾਂ ਇਹਦੀ ਮਦਦ ਕੀਤੀ ਸੀ ਕਾਫੀ, ਪਰ ਇਹ ਫੇਰ ਵੀ ਪਰਮੇਸ਼ਰ ਦੇ ਮੂਹਰੇ ਕਿਸੇ ਦੀ ਪੇਸ਼ ਨਹੀਂ ਜਾਂਦੀ। ਹਰੀ ਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅੰਤ ਨਾ ਪਾਏ ਅਭੇਵੈ। ਰਾਜਾ ਹਰੀਸ਼ ਚੰਦਰ ਦਾਨ ਕਰਕੇ ਸੰਸਾਰ ਵਿੱਚ ਬੜਾ ਜਸ ਲੈਂਦਾ ਸੀ। ਹੁਣ ਜਦੋਂ ਦੁਨੀਆਂ ਅੰਦਰ ਇੰਨਾ ਜਸ ਹੋ ਗਿਆ, ਕਹਿੰਦੇ ਤੋਤੇ ਵੀ ਕਿਸੇ ਨੇ ਪੜ੍ਹਾ ਕੇ ਛੱਡ ਦਿੱਤੇ, ਤੋਤੇ ਵੀ ਸਮਾਨ ਵਿੱਚ ਉੱਡਦੇ ਕਹਿੰਦੇ ਸੀ ਜੈ ਰਾਜਾ ਹਰੀ ਚੰਦ, ਜੈ ਰਾਜਾ ਹਰੀ ਚੰਦ ਕਰਦੇ ਜਾਂਦੇ ਹੁੰਦੇ ਸੀ। ਹੁਣ ਕੁਦਰਤੀ ਗੱਲ ਹੈ, ਜਦੋਂ ਵਡਿਆਈ ਮਿਲੀ ਤਾਂ ਮਨ ਦੇ ਅੰਦਰ ਹਉਮੈ ਵੀ ਪੈਦਾ ਹੋ ਗਈ, ਪਰ ਗੁਰੂ ਵਸਿਸ਼ਠ ਤੋਂ ਬਿਨਾਂ ਅਭੇਵੈ ਤੋਂ ਭਾਵ ਭੇਦਾਂ ਤੋਂ ਰਹਿਤ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ। ਉਹਦੀਆਂ ਫਿਰ ਬਹੁਤ ਪਰਖਾਂ ਹੋਈਆਂ, ਪਰਖਾਂ ਦੇ ਵਿੱਚ ਜਾ ਕਰਕੇ ਫਿਰ ਜਦੋਂ ਪੂਰਾ ਉਤਰਿਆ ਤਾਂ ਅਕਾਲ ਪੁਰਖ ਦੀ ਕਿਰਪਾ ਹੋਈ। ਆਪ ਭੁਲਾਏ ਆਪੇ ਮਤ ਦੇਵੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਸੱਚੀ ਗੱਲ ਤਾਂ ਇਹ ਹੈ ਵੀ ਉਹ ਪਰਮੇਸ਼ਰ ਆਪ ਹੀ ਬੰਦੇ ਨੂੰ ਭੁਲਾ ਦਿੰਦਾ ਅਤੇ ਆਪ ਹੀ ਸ੍ਰੇਸ਼ਟ ਮਤੀ ਦੇ ਦਿੰਦਾ। ਪਰਮਾਤਮਾ ਦੀ ਮਰਜ਼ੀ ਹੈ ਕਿ ਉਹ ਬੰਦੇ ਨੂੰ ਭੁੱਲਣ ਜਿਹੜੀਆਂ ਘੇਰੀਆਂ ਨੇ ਘੁੰਮਣ ਘੇਰੀਆਂ 'ਚ ਪਾ ਵੀ ਦਿੰਦਾ, ਪਰ ਫਿਰ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਭੁੱਲਣ ਅੰਦਰ ਪਾਉਂਦਾ। ਕਿਉਂ ਪਾਉਂਦਾ? ਬੰਦੇ ਨੂੰ ਸਮਤ ਦੇਣ ਲਈ, ਬੰਦੇ ਦੇ ਅੰਦਰੋਂ ਹਉਮੈ ਨੂੰ ਦੂਰ ਕਰਨ ਲਈ, ਬੰਦੇ ਨੂੰ ਸਮਝਾਉਣ ਲਈ। ਜੇ ਉਹ ਭੁੱਲਣ ਵਿੱਚ ਨਾ ਪਾਵੇ ਬੰਦੇ ਨੂੰ, ਤਾਂ ਬੰਦਾ ਪਰਮੇਸ਼ਰ ਬਣ ਜਾਵੇ। ਦੁਰਮਤ ਹਰਨਾਕਸ਼ ਦੁਰਾਚਾਰੀ, ਪ੍ਰਭ ਨਾਰਾਇਣ ਗਰਭ ਪ੍ਰਹਾਰੀ। ਦੁਰਮਤ ਹੁੰਦੀ ਖੋਟੀ ਮਤ, ਅਤੇ ਖੋਟੀ ਮਤ ਵਾਲਾ ਰਾਜਾ ਹਰਨਾਕਸ਼ ਵੀ ਦੁਰਾਚਾਰੀ, ਖੋਟਿਆਂ ਕਰਤੱਬਾਂ ਦੇ ਕਰਨ ਵਾਲਾ ਸੀ। ਸੋ ਗਰਭ ਪ੍ਰਹਾਰੀ ਹੁੰਦਾ, ਹੰਕਾਰ ਦੇ ਪ੍ਰਹਾਰੀ ਹੁੰਦਾ, ਨਾਸ ਕਰਨ ਵਾਲਾ ਜੋ ਪਰਮੇਸ਼ਰ ਨਾਰਾਇਣ ਵਾਹਿਗੁਰੂ। ਉਹਨੇ ਫਿਰ ਆਪਣਾ ਰੂਪ ਧਾਰਿਆ, ਨਰਸਿੰਘ ਰੂਪ ਧਾਰ ਕੇ ਉਹਨੇ ਹਰਨਾਕਸ਼ ਨੂੰ ਆਪਣਿਆਂ ਪੱਟਾਂ 'ਤੇ ਰੱਖ ਕੇ ਨੌਹਾਂ ਨਾਲ ਚੀਰ ਕੇ ਉਹਦੇ ਹੰਕਾਰ ਨੂੰ ਦੂਰ ਕੀਤਾ, ਉਹਦੀਆਂ ਆਂਦਰਾਂ ਕੱਢ ਕੇ ਉਹਦੇ ਗਲ ਵਿੱਚ ਪਾ ਦਿੱਤੀਆਂ ਸੀ, ਕਿਉਂਕਿ ਹਰਨਾਕਸ਼ ਨੇ ਬਹੁਤ ਵਾਰ ਲਏ ਹੋਏ ਸੀ, ਇਸ ਕਰਕੇ ਉਹ ਦੁਨੀਆਂ ਦੇ ਉੱਤੇ ਅਤਿਆਚਾਰ ਕਰਦਾ, ਹੰਕਾਰ ਕਰਦਾ ਸੀ। ਪ੍ਰਹਿਲਾਦ ਉਧਾਰੇ ਕਿਰਪਾ ਧਾਰੀ, ਕਿਰਪਾ ਦ੍ਰਿਸ਼ਟੀ ਧਾਰ ਕੇ ਆਪਣੇ ਸੇਵਕ ਪ੍ਰਹਿਲਾਦ ਨੂੰ ਅਨੇਕ ਪ੍ਰਕਾਰ ਦੇ ਸੰਕਟਾਂ ਤੋਂ ਉਧਾਰੇ ਤੋਂ ਭਾਵ ਬਚਾ ਲਿਆ। ਸੋ ਪਿਛਲੇ ਕਈ ਸਮੇਂ ਤੋਂ ਸ਼ਾਮ ਦੇ ਸਮੇਂ ਦੀ ਇਹ ਸਾਖੀ ਪ੍ਰਹਿਲਾਦ ਜੀ ਦੀ ਚੱਲ ਰਹੀ ਆ, ਤੀਜਾ ਪ੍ਰਸੰਗ ਚੱਲ ਰਿਹਾ ਉਹਨਾਂ ਦਾ। ਹੁਣ ਰਾਤ ਵੀ ਬੜਾ ਸੁੰਦਰ ਪ੍ਰਹਿਲਾਦ ਜੀ ਨੇ ਕਿਰਪਾ ਕੀਤੀ ਸੀ, ਸਤਿਗੁਰੂ ਮਹਾਰਾਜ ਨੇ ਦੱਸਿਆ ਸੀ ਕਿ ਪ੍ਰਹਿਲਾਦ ਜੀ ਉੱਤੇ ਕਿੰਨੇ ਕਸ਼ਟ ਆਏ, ਪਰ ਫਿਰ ਵੀ ਪਰਮਾਤਮਾ ਨੇ ਉਹਨਾਂ ਨੂੰ ਹੱਥ ਦੇ ਕੇ ਬਚਾਇਆ। ਪ੍ਰਹਿਲਾਦ ਉਧਾਰੇ ਕਿਰਪਾ ਧਾਰੀ, ਭੂਲੋ ਰਾਵਣ ਮੁਗਧ ਅਚੇਤ, ਲੁੱਟੀ ਲੰਕਾ ਸੀਸ ਸਮੇਤ। ਅਚੇਤ ਹੁੰਦਾ ਅਗਿਆਤ, ਅਗਿਆਨੀ ਮਹਾਂਮੂਰਖ ਰਾਵਣ ਵੀ ਪਰਮੇਸ਼ਰ ਤੋਂ ਭੁੱਲ ਗਿਆ। ਸੋ ਜਿਸ ਪ੍ਰਕਾਰ ਪਾਠ ਆਉਂਦਾ, ਕਿ ਲੰਕਾਗੜ੍ਹ ਸੋਇਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਸੋ ਉੱਥੇ ਪਾਠ ਮੂਰਖ ਰਾਵਣ ਹੀ ਹੈ। ਕਈ ਆਪਣੇ ਕੋਲ ਹੀ ਬਣਾ ਲੈਂਦੇ ਮੂਰਖ ਰਾਵਣ ਕਿਆ ਲੈ ਗਿਆ। ਪਾਠ ਹੈਗਾ ਮੂਰਖ ਰਾਵਣ, ਕਿਉਂਕਿ ਇੱਥੇ ਲਿਖਿਆ ਮਹਾਰਾਜ ਨੇ ਭੁੱਲੋ ਰਾਵਣ ਮੁਗਧ ਅਚੇਤ। ਅਚੇਤ ਹੁੰਦਾ ਅਗਿਆਨੀ ਤੇ ਮਹਾਂਮੂਰਖ, ਮੁਗਧ ਹੁੰਦਾ ਮਹਾਂਮੂਰਖ। ਰਾਵਣ ਵੀ ਪਰਮੇਸ਼ਰ ਤੋਂ ਭੁੱਲ ਗਿਆ ਤਾਂ ਉਹਦੇ ਸਿਰਾਂ ਸਮੇਤ ਸਾਰੀ ਲੰਕਾ ਲੁੱਟੀ ਗਈ, ਲੁੱਠੀ ਗਈ, ਸੜ ਗਈ। ਮੂਰਖ ਰਾਵਣ ਕਿਆ ਲੈ ਗਿਆ। ਸ਼ਾਸਤਰਕਾਰਾਂ ਨੇ ਇਹਨੂੰ ਜਾਤੀ ਦਾ ਬ੍ਰਾਹਮਣ ਲਿਖਿਆ, ਪਰ ਇਹਦੇ ਕਰਤੱਬ ਭੈੜੇ ਸਨ, ਇਸ ਕਰਕੇ ਇਹਨੂੰ ਦੈਂਤ ਤੇ ਮੂਰਖ ਲਿਖਿਆ। ਗਰਭ ਗਿਆ ਬਿਨ ਸਤਿਗੁਰ ਹੇਤ। ਰਾਵਣ ਦੇ ਗੁਰੂ ਜੋ ਸ਼ਿਵਜੀ ਸਨ, ਉਹਨਾਂ ਵਿੱਚ ਪ੍ਰੇਮ ਕੀਤੇ ਤੋਂ ਬਿਨਾਂ, ਸ਼ਿਵਾਂ ਦੇ ਬਚਨ ਮੰਨੇ ਤੋਂ ਬਿਨਾਂ, ਕਿਉਂਕਿ ਸ਼ਿਵਜੀ ਨੇ ਕਿਹਾ ਸੀ ਕਿ ਸ਼੍ਰੀ ਰਾਮ ਚੰਦਰ ਜੀ ਸਾਡੇ ਗੁਰੂ ਨੇ, ਤੂੰ ਇਹਨਾਂ ਨਾਲ ਯੁੱਧ ਨਾ ਕਰ। ਪਰ ਰਾਵਣ ਨੇ ਆਪਣੇ ਗੁਰੂ ਦੀ ਗੱਲ ਨਾ ਮੰਨੀ, ਇਸ ਕਰਕੇ ਰਾਵਣ ਦੇ ਵਿੱਚ ਜੋ ਪ੍ਰਬਲਤਾ ਦਾ ਹੰਕਾਰ ਸੀ ਉਹ ਨਿਵਿਰਤ ਹੋ ਗਿਆ। ਸਹਸ ਬਾਹੋ ਮਦ ਕੀਟ ਮਹਿ ਖਾਸਾ, ਹਰਨਾਕਸਲੇ ਨਖਹੋਂ ਵਿਦਾਸਾ। ਰਾਜੇ ਸਹੰਸਰ ਬਾਹੂ ਨੂੰ ਮਦ ਕੀਟ ਤੋਂ ਭਾਵ ਮਦ ਕੈਟ ਦੈਂਤਾਂ ਨੂੰ ਤੇ ਮਹਿਖਾਸਰ ਦੈਂਤ ਨੂੰ ਮਾਰਨਾ ਕੀਤਾ। ਹਰਨਾਕਸ਼ ਦੈਂਤ ਨੂੰ ਤਾਂ ਨੌਹਾਂ ਨਾਲ ਹੀ ਵਿਦਾਸਾ ਮਾਰਨਾ ਕੀਤਾ। ਤੋ ਇੱਥੇ ਇਕੱਠੇ ਹੀ ਨਾਮ ਲਿਖੇ ਨੇ ਕਈਆਂ ਦੇ, ਸਹਸ ਬਾਹੂ ਤੋਂ ਭਾਵ ਸਹੰਸਰ ਬਾਹੂ ਰਾਜਾ, ਮਦ ਕੀਟ ਜਿਹੜਾ ਸੀਗਾ ਮਦ ਤੇ ਕੈਟ ਦੈਂਤਾਂ ਨੂੰ। ਸੋ ਮਹਿਖਾਸਾ ਮਹਿਖਾਸਰ ਦੈਂਤ ਨੂੰ ਤੇ ਹਰਨਾਕਸ਼ਲੇ ਨਖੋਂ ਵਿਦਾਸਾ, ਇਹ ਸਾਰੇ ਨੌਹਾਂ ਨਾਲ ਪਰਮੇਸ਼ਰ ਨੇ ਪਾੜੇ ਮਾਰੇ। ਦੈਂਤ ਸੰਘਾਰੇ ਬਿਨ ਭਗਤ ਅਭਿਆਸਾ, ਭਗਤੀ ਅਭਿਆਸ ਤੋਂ ਬਿਨਾਂ ਹੋਣ ਕਰਕੇ ਸਾਰਿਆਂ ਦੈਂਤਾਂ ਨੂੰ ਮਾਰਨਾ ਕੀਤਾ। ਫਿਰ ਇਹ ਬਹੁਤ ਵੱਡੀਆਂ ਲੰਬੀਆਂ ਸਾਖੀਆਂ ਕਈ ਵਾਰ ਕਥਾ ਦੇ ਵਿੱਚ ਆਈਆਂ ਨੇ। ਸਹੰਸਰ ਬਾਹੂ ਰਾਜਾ ਹੋਇਆ ਜਿਵੇਂ, ਸੋ ਉਸ ਰਾਜੇ ਨੇ ਬਹੁਤ ਭਾਰੀ ਗਲਤੀਆਂ ਕੀਤੀਆਂ, ਫਿਰ ਉਹ ਪਰਮੇਸ਼ਰ ਨੂੰ ਮਾਰਨੇ ਪੈਂਦੇ ਹੰਕਾਰ ਸਮੇਤ। ਜਿਉਂ ਜਿਉਂ ਦੁਨੀਆਂ ਦੇ ਅੰਦਰ ਸੰਸਾਰ ਵਿੱਚ ਬੰਦਾ ਆਪਣੇ ਆਪ ਨੂੰ ਵੱਡਾ ਕਹਾਉਣ ਲੱਗ ਜਾਂਦਾ, ਹੰਕਾਰੀ ਹੋ ਜਾਂਦਾ, ਫਿਰ ਪਰਮੇਸ਼ਰ ਨੂੰ ਉਹਦੀ ਸਮਾਪਤੀ ਕਰਨੀ ਪੈਂਦੀ। ਜਰਾ ਸੰਧ ਕਾਲ ਜਮਨ ਸੰਘਾਰੇ, ਰਕਤ ਬੀਜ ਕਾਲ ਨੇ ਬਿਦਾਰੇ। ਰਾਜੇ ਜਰਾ ਸਿੰਧ ਨੂੰ ਤੇ ਕਾਲ ਜਮਨ ਨੂੰ ਮਾਰਨਾ ਕੀਤਾ। ਰਾਜੇ ਕੰਸ ਦਾ ਜਰਾ ਸਿੰਧ ਸਹੁਰਾ ਸੀ। ਜਿਸ ਵੇਲੇ ਕ੍ਰਿਸ਼ਨ ਜੀ ਨੇ ਰਾਜੇ ਕੰਸ ਨੂੰ ਮਾਰਿਆ ਤਾਂ ਕੰਸ ਦੀ ਘਰਵਾਲੀ ਨੇ ਆਪਣੇ ਪਿਤਾ ਜਰਾ ਸਿੰਧ ਨੂੰ ਜਾ ਕੇ ਕਿਹਾ ਕਿ ਪਿਤਾ ਜੀ, ਮੇਰੇ ਪਤੀ ਕੰਸ ਨੂੰ ਕ੍ਰਿਸ਼ਨ ਨੇ ਮਾਰ ਦਿੱਤਾ, ਆਪ ਉਹ ਤੋਂ ਬਦਲਾ ਲਓ। ਉਸ ਵੇਲੇ ਜਰਾ ਸਿੰਧ ਨੇ ਫੌਜਾਂ ਭੇਜ ਕੇ ਯੁੱਧ ਸ਼ੁਰੂ ਕਰ ਦਿੱਤਾ। ਕਾਫੀ ਚਿਰ ਯੁੱਧ ਹੁੰਦਾ ਰਿਹਾ, ਅਖੀਰ ਜਰਾ ਸਿੰਧ ਆਪ ਮਰ ਗਿਆ। ਜਰਾ ਸਿੰਧ ਦਾ ਮਲਾਪੀ ਇੱਕ ਕਾਲ ਜਮਨ ਸੀ। ਜਦ ਉਹਨੂੰ ਪਤਾ ਲੱਗਿਆ, ਉਹਨੇ ਆ ਕੇ ਯੁੱਧ ਸ਼ੁਰੂ ਕਰਤਾ। ਉਹਦੇ ਸਾਹਮਣੇ ਕ੍ਰਿਸ਼ਨ ਜੀ ਦੀ ਜਦ ਪੇਸ਼ਨਾ ਗਈ ਤਾਂ ਕ੍ਰਿਸ਼ਨ ਜੀ ਨੇ ਉਹਨੂੰ ਹੋਰ ਢੰਗ ਨਾਲ ਮਾਰਨ ਦੀ ਵਿਚਾਰ ਗੁੰਦ ਲਈ। ਕ੍ਰਿਸ਼ਨ ਜੀ ਨੇ ਉੱਥੋਂ ਦੌੜ ਲਾਈ ਤੇ ਕਾਲ ਜਮਨ ਵੀ ਪਿੱਛੇ ਪਿੱਛੇ ਦੌੜ ਪਿਆ। ਰਾਹ ਵਿੱਚ ਇੱਕ ਮੁਚਕੰਦ ਰਿਖੀ ਬੈਠਾ ਤਪ ਕਰ ਰਿਹਾ ਸੀ। ਕ੍ਰਿਸ਼ਨ ਜੀ ਨੇ ਜਦ ਆਪਣਾ ਪੀਤੰਬਰ ਲਾਹ ਕੇ, ਪੀਤੰਬਰ ਹੁੰਦਾ ਪੀਲਾ ਕੱਪੜਾ, ਉੱਪਰੋਂ ਲਾਹ ਕੇ ਉਹਦੇ ਮੁਚਕੰਦ ਰਿਖੀ ਦੇ ਉੱਤੇ ਪਾ ਤਾ, ਆਪ ਦੌੜ ਗਿਆ ਅੱਗੇ। ਮੁਚਕੰਦ ਰਿਖੀ ਸਮਾਧੀ ਚ ਬੈਠੇ ਸੀ। ਜਦੋਂ ਪਿੱਛੋਂ ਕਾਲ ਜਮਨ ਆ ਕੇ ਪਹੁੰਚਿਆ ਤਾਂ ਕ੍ਰਿਸ਼ਨ ਜੀ ਨੇ ਉੱਥੇ ਬੈਠਾ ਵੇਖ ਕੇ ਲੱਤ ਮਾਰ ਕੇ ਕਹਿੰਦਾ, ਹੁਣ ਪੀਲੇ ਕੱਪੜੇ ਪਾ ਕੇ ਤੇ ਬੈਠੇ ਆ। ਅਸਲ ਵਿੱਚ ਉਹਨੂੰ ਕ੍ਰਿਸ਼ਨ ਜੀ ਨੇ ਮੁਚਕੰਦ ਰਿਖੀ ਤੇ ਕੱਪੜੇ ਪਾਏ ਹੋਏ ਸੀ ਆਪਣਾ ਪੀਲਾ ਬਸਤਰ, ਤੇ ਕਾਲ ਜਮਨ ਨੇ ਸਮਝਿਆ ਕਿ ਕ੍ਰਿਸ਼ਨ ਜੀ ਬੈਠੇ ਨੇ, ਉਹਨੇ ਆ ਕਰਕੇ ਉਹ ਰਿਸ਼ੀ ਮੁਚਕੰਦ ਨੂੰ ਲੱਤ ਮਾਰ ਦਿੱਤੀ। ਉਹ ਰਿਸ਼ੀ ਇੰਨਾ ਜ਼ਿਆਦਾ ਤਪੱਸਵੀ ਸੀ ਕਿ ਜਦੋਂ ਅੱਖਾਂ ਖੋਲਦਾ ਸੀ ਤਾਂ ਦੁਨੀਆਂ ਸੜ ਜਾਂਦੀ, ਅੱਖਾਂ ਨਹੀਂ ਸੀ ਖੋਲਦਾ ਹੁੰਦਾ, ਕਿਉਂਕਿ ਜਿਹੜੀ ਚੀਜ਼ ਉਹਦੇ ਸਾਹਮਣੇ ਆ ਗਈ ਸੜ ਕੇ ਸਵਾਹ ਹੋ ਜਾਂਦੀ ਸੀ। ਇਹ ਸਾਖੀ ਹੁਣ ਵੀ ਹੋਈ ਜਦੋਂ ਭੁੱਚੋ ਵਾਲੇ ਮਹਾਂਪੁਰਖਾਂ ਦੇ ਜਦੋਂ ਜੰਗਲ 'ਚ ਬਹਿ ਕੇ ਭਗਤੀ ਕਰਦੇ ਹੁੰਦੇ ਸੀ। ਉਹ ਮਹਾਂਪੁਰਖ ਹਮੇਸ਼ਾ ਆਪਣੇ ਮੂੰਹ ਨੂੰ ਢੱਕ ਕੇ ਰੱਖਦੇ ਹੁੰਦੇ ਸੀ, ਮੂੰਹ ਨਹੀਂ ਸੀ ਨੰਗਾ ਕਰਦੇ ਕਦੇ। ਜੰਗਲ ਵਿੱਚ ਲਾਗੇ ਪਿੰਡ ਦੇ ਮੁੰਡੇ ਚਾਰਨ ਆਉਂਦੇ ਸੀ ਡੰਗਰ, ਕਹਿੰਦੇ ਬਾਬਾ ਆਹ ਗੱਲ ਆ ਉਹ ਗੱਲ ਕਰਦੇ ਰਹੇ। ਕਹਿੰਦੇ ਬਾਬਾ ਤੂੰ ਕਿਹੜਾ ਭੂਤਾਂ ਵਸ ਚ ਕੀਤੀਆਂ ਹੋਈਆਂ ਨੇ, ਤੂੰ ਕਿਹੜਾ ਐਂ ਕੀਤਾ ਹੋਇਆ, ਕਈ ਤਰ੍ਹਾਂ ਦੇ ਮਖੌਲ ਕਰਦੇ ਰਹਿਣਾ। ਮਹਾਂਪੁਰਖ ਚੁੱਪ ਰਹਿੰਦੇ, ਕੋਈ ਬਚਨ ਉਹਨਾਂ ਨੂੰ ਸੁਣਾਇਆ। ਕਹਿੰਦੇ ਵੀ ਮੂੰਹ ਕਿਉਂ ਨਹੀਂ ਦਿਖਾਉਂਦਾ? ਉਸ ਵਕਤ ਮਹਾਂਪੁਰਖ ਕਹਿੰਦੇ ਨਾ ਬਈ, ਮੇਰਾ ਕਾਕੇ ਬੱਚੇ ਮੂੰਹ ਨਾ ਦੇਖਿਓ, ਤੁਸੀਂ ਰਹਿਣ ਹੀ ਦਿਓ, ਉੱਥੋਂ ਤੋਂ ਝੱਲਿਆ ਨਹੀਂ ਜਾਣਾ। ਉਹ ਜਦ ਨਾ ਹੀ ਹਟੇ, ਇੱਕ ਮੁੰਡੇ ਨੇ ਸ਼ਰਾਰਤ ਨਾਲ ਮੁੱਖ ਤੋਂ ਕੱਪੜਾ ਲਾਹਤਾ। ਪਰ ਕੱਪੜਾ ਲਾਉਣ ਦੀ ਦੇਰ ਸੀ, ਜਿਉਂ ਹੀ ਨਿਗਾਹ ਪਈ, ਜਿੱਥੇ ਜਿੱਥੇ ਤੱਕ ਨਿਗਾਹ ਗਈ ਉੱਥੇ ਉੱਥੇ ਤੱਕ ਹੀ ਅੱਗ ਹੀ ਅੱਗ ਲੱਗ ਗਈ। ਫਿਰ ਇੰਨਾ ਸੇਕ, ਫਿਰ ਚੀਕਾਂ ਮਾਰਨ ਸਾਰੇ ਜਾਣੇ, ਉਹ ਸਾਨੂੰ ਬਖਸ਼ ਲਓ, ਸਾਤੋਂ ਗਲਤੀ ਹੋ ਗਈ। ਸੋ ਇਸ ਕਰਕੇ ਲੋਕ ਇਹ ਸਮਝਦੇ ਨੇ ਕਿ ਮਹਾਤਮਾ ਵਿੱਚ ਤਾਕਤ ਨਹੀਂ ਹੁੰਦੀ, ਪਰ ਜਿੰਨੀ ਤਾਕਤ ਹੁੰਦੀ ਮਹਾਤਮਾ 'ਚ ਉਨੀ ਨਿਮਰਤਾ ਵੀ ਹੁੰਦੀ। ਤੋ ਮੁਚਕੰਦ ਰਿਖੀ ਜੀ ਬੈਠੇ ਸੀ ਸਮਾਧੀ ਲਾ ਕੇ, ਜਦੋਂ ਜਾ ਕੇ ਇਹਨੇ ਲੱਤ ਮਾਰੀ ਕਾਲ ਜਮਨ ਨੇ, ਤਾਂ ਮੁਚਕੰਦ ਰਿਖੀ ਨੇ ਕਿਹਾ ਭਸਮ ਭਸਮ ਭਸਮ। ਤਿੰਨ ਵਾਰ ਭਸਮ ਕਹਿਣੇ ਨਾਲ ਉਹ ਕਾਲ ਜਮਨ ਭਸਮ ਹੋ ਗਿਆ। ਫਿਰ ਰਹਿ ਗਿਆ ਰਕਤ ਬੀਜ। ਰਕਤ ਬੀਜ ਕਾਲ ਨੇਮ ਵਿਦਾਰੇ, ਰਕਤ ਬੀਜ 'ਚ ਦੈਂਤ ਹੋਇਆ। ਇਹਦਾ ਅਸ਼ਟਭੁਜੀ ਭੁਜੀ ਦੇਵੀ ਨਾਲ ਬੜਾ ਭਾਰੀ ਯੁੱਧ ਹੋਇਆ। ਸੋ ਇਹਦੇ ਸਰੀਰ 'ਚੋਂ ਜਿੰਨੀਆਂ ਲਹੂ ਦੀਆਂ ਬੂੰਦਾਂ ਡਿੱਗਦੀਆਂ, ਉਨੇ ਦੈਂਤ ਹੋਰ ਪੈਦਾ ਹੋ ਜਾਂਦੇ ਸੀ। ਇਸ ਕਰਕੇ ਅਸ਼ਟਭੁਜੀ ਦੇਵੀ ਦੀ ਕੋਈ ਪੇਸ਼ ਨਾ ਗਈ ਦੁਰਗਾ ਦੀ, ਤਾਂ ਇਹਨੇ ਚੰਡੀ ਦੇਵੀ ਨੂੰ ਪੈਦਾ ਕੀਤਾ। ਜਿਸ ਵੇਲੇ ਵੀ ਦੈਂਤ ਦੇ ਸਰੀਰ 'ਚੋਂ ਲਹੂ ਦੀਆਂ ਬੂੰਦਾਂ ਡਿੱਗਣ, ਤਾਂ ਕਾਲੀ ਨੂੰ ਪ੍ਰਗਟ ਕੀਤਾ ਸੀ ਮੱਥੇ ਦੇ ਵਿੱਚੋਂ। ਕਾਲੀ ਨੂੰ ਆਪਣੇ ਸਮਾਧੀ ਲਾ ਕੇ ਇਹਨੇ ਮੱਥੇ 'ਚੋਂ ਪ੍ਰਗਟ ਕਰ ਲਿਆ, ਕਿਉਂਕਿ ਦੇਵੀਆਂ ਜਿੰਨੀਆਂ ਵੀ ਇਹਨੇ ਸ਼ਕਤੀਆਂ ਪਰਮੇਸ਼ਰ ਦੀਆਂ ਸਾਰੀਆਂ, ਇਹ ਜੰਮੀਆਂ ਨਹੀਂ ਹੋਈਆਂ ਕਿ ਇਹਨਾਂ ਦਾ ਮਾਂ ਬਾਪ ਨਹੀਂ ਹੈ ਕੋਈ, ਇਹ ਤਾਂ ਉਹਦੇ ਸੰਕਲਪ ਨਾਲ ਹੀ ਪੈਦਾ ਹੋ ਜਾਂਦੀਆਂ, ਸੰਕਲਪ ਨਾਲ ਹੀ ਪਿੱਛੇ ਹਟ ਜਾਂਦੀਆਂ ਨੇ। ਇਹ ਪਰਮੇਸ਼ਰ ਦੀਆਂ ਆਦਿ ਸ਼ਕਤੀਆਂ ਸਾਰੀਆਂ। ਸੋ ਇਸ ਕਰਕੇ ਲਹੂ ਦੀਆਂ ਬੂੰਦਾਂ ਡਿੱਗਣ, ਤਾਂ ਕਾਲੀ ਆਪਣੇ ਖੱਪਰ 'ਚ ਭਰ ਕੇ ਉਹਨਾਂ ਨੂੰ ਪੀ ਲੈਂਦੀ ਸੀ, ਡਿੱਗਣ ਨਾ ਦੇਵੇ ਰਕਤ। ਰਕਤ ਬੀਜ ਦੈਂਤ ਨੂੰ ਉਦੋਂ ਮਾਰਨਾ ਕੀਤਾ। ਰਕਤ ਬੀਜ ਅਤੇ ਅਗਲਾ ਨਾਮ ਹੈ ਕਾਲ ਨੇਮ ਵਿਦਾਰੇ। ਕਾਲ ਨੇਮ ਜਿਸ ਵੇਲੇ ਸ਼੍ਰੀ ਰਾਮ ਚੰਦਰ ਦੇ ਹੁਕਮ ਅਨੁਸਾਰ ਹਨੂੰਮਾਨ ਲਕਸ਼ਮਣ ਵਾਸਤੇ ਸੰਜੀਵਨੀ ਬੂਟੀ ਲੈਣ ਗਿਆ, ਤਾਂ ਦੂਜੇ ਪਾਸੇ ਉਹ ਰਾਵਣ ਨੇ ਕਾਲ ਨੇਮੀ ਨੂੰ ਸਿਖਾ ਕੇ ਭੇਜ ਦਿੱਤਾ ਕਿ ਤੂੰ ਉੱਥੇ ਸੁੰਦਰ ਬਾਗ ਬਗੀਚੇ ਲਗਾ ਕੇ ਹਨੂੰਮਾਨ ਦੇ ਮਨ ਨੂੰ ਭਰਮਾ ਕੇ ਉੱਥੇ ਹੀ ਰੱਖ ਲਈ, ਤਾਂ ਕਿ ਟਾਈਮ ਸਿਰ ਸੰਜੀਵਨੀ ਬੂਟੀ ਨਾ ਪਹੁੰਚਣ 'ਤੇ ਲਕਸ਼ਮਣ ਮਰ ਜਾਵੇਗਾ। ਕਾਲਨੇਮੀ ਨੇ ਉਸੇ ਤਰ੍ਹਾਂ ਆ ਕੇ ਕੀਤਾ, ਸੁੰਦਰ ਬਗੀਚੇ ਲਗਾ ਕੇ ਉਸ ਸਥਾਨ 'ਤੇ ਸੋਹਣੀ ਸਜਾਵਟ ਵਾਲਾ ਬਣਾ ਕੇ ਹਨੂੰਮਾਨ ਨੂੰ ਕਿਹਾ, ਇਹ ਬੜਾ ਸੁੰਦਰ ਸਥਾਨ ਹੈ, ਆਪ ਇੱਥੇ ਹੀ ਰਹੋ। ਹਨੂੰਮਾਨ ਸਮਝ ਗਿਆ ਕਿ ਇਹ ਮੇਰੇ ਨਾਲ ਛਲ ਕਰ ਰਿਹਾ, ਕਿਉਂਕਿ ਹਨੂੰਮਾਨ ਜੀ ਤਾਂ ਆਪ ਬ੍ਰਹਮ ਗਿਆਨ ਤੱਕ ਪਹੁੰਚੇ ਹੋਏ ਸੀ, ਇਸ ਕਰਕੇ ਉਹਨਾਂ ਨੂੰ ਅੰਤਰਜਾਮਤਾ ਵੀ ਹੈ ਸਾਰੀ। ਹਨੂੰਮਾਨ ਜੀ ਨੇ ਉਸ ਵਕਤ ਉਹਨੂੰ ਮਾਰ ਦਿੱਤਾ ਅਤੇ ਆਪ ਸੰਜੀਵਨੀ ਬੂਟੀ ਵਾਲਾ ਪਹਾੜ ਲੈ ਕੇ ਰਾਮ ਚੰਦਰ ਜੀ ਕੋਲ ਆ ਗਿਆ। ਦੈਂਤ ਸੰਘਾਰ ਸੰਤ ਨਿਸਤਾਰੇ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹ ਦੈਂਤਾਂ ਨੂੰ ਮਾਰ ਕੇ ਸੰਤਾਂ ਨੂੰ ਤਾਰਨਾ ਕੀਤਾ। 225 ਅੰਗ 'ਤੇ ਸਤਿਗੁਰੂ ਫਰਮਾਉਂਦੇ ਨੇ, ਆਪੇ ਸਤਿਗੁਰ ਸ਼ਬਦ ਵਿਚਾਰੇ, ਦੂਜੇ ਭਾਏ ਦੈਂਤ ਸੰਘਾਰੇ। ਉਹ ਪਰਮੇਸ਼ੁਰ ਆਪ ਹੀ ਸਤਿਗੁਰੂ ਰੂਪ ਹੈ, ਆਪ ਹੀ ਜਗਿਆਸੂ ਰੂਪ ਹੋ ਕੇ ਸ਼ਬਦ ਨੂੰ ਵਿਚਾਰਦਾ ਹੈ, ਆਪ ਹੀ ਦੈਂਤ ਭਾਵ ਸੋ ਵਾਲਿਆਂ ਨੂੰ ਦੈਂਤਾਂ ਨੂੰ ਫਿਰ ਸੰਘਾਰਦਾ, ਆਪ ਹੀ ਦੈਂਤਾਂ ਨੂੰ ਮਾਰਨ ਵਾਲਾ, ਸਾਰੇ ਰੂਪ ਆਪਣੇ ਹੀ ਧਾਰ ਲੈਂਦਾ। ਉਹ ਦੈਂਤਾਂ ਵਿੱਚ ਵੀ ਉਹਦੀ ਜੋਤ ਹੈ, ਦੇਵਤਿਆਂ ਵਿੱਚ ਵੀ ਉਹਦੀ ਜੋਤ ਹੈ, ਉਹ ਬਸ ਇੱਕ ਉਹਦੀਆਂ ਖੇਡਾਂ ਨੇ। ਉਹਨੇ ਖੇਡਾਂ ਖੇਡਣੀਆਂ ਹੁੰਦੀਆਂ ਆਪਣੀਆਂ ਦੁਨੀਆਂ ਦੇ ਅੰਦਰ, ਖੇਲ 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 ਖੇਲ, ਅਨੰਤ ਕੋ ਫਿਰ ਏਕ ਹੈ। ਵਾਹਿਗੁਰੂ ਆਪਣੀਆਂ ਖੇਡਾਂ ਖੇਡਣ ਦੇ ਵਾਸਤੇ, ਆਪਣਾ ਤਮਾਸ਼ਾ ਦੇਖਣ ਲਈ ਜਾਣ ਕੇ ਦੈਂਤਾਂ ਅਤੇ ਦੇਵਤਿਆਂ ਦੇ ਵਿੱਚ ਜੰਗ ਪੈਦਾ ਕਰ ਦਿੰਦੇ ਨੇ। ਕਦੇ ਤਾਂ ਹੰਕਾਰ ਦੇਵਤਿਆਂ ਨੂੰ ਕਰਾ ਦਿੰਦੇ, ਫਿਰ ਦੈਂਤਾਂ ਨੂੰ ਉਹਨਾਂ ਦੇ ਮਗਰ ਪਾ ਦਿੰਦੇ ਨੇ। ਕਦੇ ਦੇਵਤਿਆਂ ਦੈਂਤਾਂ ਨੂੰ ਹੰਕਾਰ ਹੋ ਜਾਂਦਾ, ਫਿਰ ਦੇਵਤਿਆਂ ਨੂੰ ਜਿਤਾ ਦਿੰਦੇ ਨੇ। ਫਿਰ ਜਿੱਧਰ ਹੰਕਾਰ ਹੁੰਦਾ ਉੱਧਰ ਆਪ ਨਹੀਂ ਹੁੰਦੇ, ਆਪ ਦੂਜੇ ਪਾਸੇ ਹੋ ਜਾਂਦੇ ਨੇ, ਉਹਨੂੰ ਜਿਤਾ ਦਿੰਦੇ ਨੇ। ਇਹ ਪਰਮੇਸ਼ੁਰ ਸਾਰੀਆਂ ਖੇਡਾਂ ਖੇਡਦਾ ਰਹਿੰਦਾ ਆਪ ਹੀ। ਸੋ ਦੁਨੀਆਂ ਦੇ ਅੰਦਰ ਹੁਣ ਵੀ ਦੈਂਤ ਬਿਰਤੀ, ਅਸਲ ਵਿੱਚ ਬਿਰਤੀ ਹੈ ਦੈਂਤ ਅਤੇ ਦੇਵਤਾ ਬਿਰਤੀ, ਹੁਣ ਵੀ ਉਹੀ ਚੀਜ਼ ਚੱਲ ਰਹੀ ਦੁਨੀਆਂ ਅੰਦਰ। ਬਹੁਤ ਲੋਕ ਦੈਂਤ ਬਿਰਤੀ ਨੇ, ਬਹੁਤ ਲੋਕ ਦੇਵਤਾ ਬਿਰਤੀ ਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪਣਾ ਅਕਾਲ ਪੁਰਖ ਵਾਹਿਗੁਰੂ ਨਾਰਾਇਣ ਪਰਮੇਸ਼ਰ ਨਿਰੰਕਾਰ ਜੀ ਆਪਣੀਆਂ ਖੇਡਾਂ ਖੇਡਦੇ ਰਹਿੰਦੇ ਨੇ, ਆਪਣਿਆਂ ਪਿਆਰਿਆਂ ਭਗਤਾਂ ਨਾਲ ਵੀ ਪਿਆਰ ਕਰਦੇ ਨੇ। ਉਹਨਾਂ ਨੂੰ ਤਾਂ ਇੱਕ ਨਾ ਭਾਣਾ ਕੱਢ ਲਏ, ਇੱਕ ਨਾ ਪਿਆਰਿਆਂ ਨੂੰ ਭਾਣੇ ਅੰਦਰ ਕੱਢ ਲੈਂਦੇ ਨੇ, ਇੱਕ ਨਾ ਮਾਇਆ ਵਿੱਚ ਨਿਵਾਸ, ਇੱਕ ਨਾ ਨੂੰ ਸਾਰੀ ਜ਼ਿੰਦਗੀ ਮਾਇਆ ਵਿੱਚ ਹੀ ਸਿੱਟੀ ਰੱਖਦੇ ਨੇ। ਗੁਰਮੁਖ ਸਾਚ ਭਗਤ ਨਿਸਤਾਰੇ, ਸੱਚੀ ਭਗਤੀ ਕਰਨ ਵਾਲੇ ਗੁਰਮੁਖਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਦੇ ਨੇ ਆਪ। ਬੂਢਾ ਦੁਰਯੋਧਨ ਪਤ ਖੋਈ, ਰਾਮ ਨਾ ਜਾਣਿਆ ਕਰਤਾ ਸੋਈ। ਹੁਣ ਹੰਕਾਰ ਵਿੱਚ ਡੁੱਬਿਆ ਹੋਇਆ ਜੋ ਰਾਜਾ ਦੁਰਯੋਧਨ ਹੈ, ਉਹਨੇ ਆਪਣੀ ਪਤ ਆਬਰੋ ਆਪੇ ਗਵਾਈ ਆ ਅਸਲ 'ਚ। ਕਿਉਂਕਿ ਜਿਸ ਵੇਲੇ ਕ੍ਰਿਸ਼ਨ ਜੀ ਇਸ ਵੱਲ ਗਏ ਸੀ ਤਾਂ ਇਹਨੇ ਕ੍ਰਿਸ਼ਨ ਜੀ ਨੂੰ ਸਾਰਿਆਂ ਦਾ ਕਰਤਾ ਜੋ ਰਾਮ ਪਰਮੇਸ਼ਰ ਪਰਮਾਤਮਾ ਉਹਦਾ ਰੂਪ ਕਰਕੇ ਨਾ ਜਾਣਿਆ। ਕਹਿੰਦਾ ਇਹ ਤਾਂ ਗੁੱਜਰ ਹੈ, ਗੁੱਜਰ ਗੁੱਜਰ ਕਹਿ ਕੇ, ਕਿਉਂਕਿ ਕ੍ਰਿਸ਼ਨ ਜੀ ਗਊਆਂ ਚਾਰਦੇ ਹੁੰਦੇ ਸੀ, ਦੁੱਧ ਆਦਿਕ ਜਾਣਾ, ਮੱਖਣ ਖਾਣਾ, ਖੁੱਲੀਆਂ ਖੇਡਾਂ ਸੀ। ਜਦੋਂ ਕ੍ਰਿਸ਼ਨ ਜੀ ਗਏ ਇਹਨੂੰ ਰਾਜ ਮਿਲਣ ਵਾਸਤੇ, ਦੁਰਯੋਧਨ ਨੂੰ ਜਾ ਕੇ ਦੱਸ ਦਿੱਤਾ ਵੀ ਕ੍ਰਿਸ਼ਨ ਜੀ ਆ ਰਹੇ ਨੇ। ਰਾਜਿਆਂ ਵਿੱਚ ਇੱਕ ਬੜੀ ਭਾਰੀ ਕਮੀ ਹੁੰਦੀ ਹੈ, ਜੇ ਕ੍ਰਿਸ਼ਨ ਜੀ ਆਏ ਤਾਂ ਮੈਨੂੰ ਉੱਠ ਕੇ ਖੜਾ ਹੋਣਾ ਪੈਣਾ, ਫਿਰ ਮੈਂ ਛੋਟਾ ਬਣ ਜੂੰ। ਮੈਂ ਜਾਂਦਾ ਤਬੇਲੇ ਦੇਖਣ ਘੋੜਿਆਂ ਦੇ ਹਾਥੀਆਂ ਦੇ, ਕ੍ਰਿਸ਼ਨ ਜੀ ਉਰੇ ਆਉਣਗੇ, ਉਹਨੂੰ ਬਿਠਾ ਲਿਓ, ਫਿਰ ਮੈਂ ਉੱਧਰੋਂ ਆਊਂਗਾ, ਫਿਰ ਕ੍ਰਿਸ਼ਨ ਜੀ ਮੈਨੂੰ ਦੇਖ ਕੇ ਖੜੇ ਹੋਣਗੇ, ਫਿਰ ਇਹਦੇ ਨਾਲ ਕੀ ਹੋਊ, ਮੈਂ ਵੱਡਾ ਬਣ ਜੂੰ, ਉਹ ਛੋਟੇ ਬਣ ਜਾਣਗੇ। ਹੁਣ ਕ੍ਰਿਸ਼ਨ ਜੀ ਅੰਤਰਜਾਮੀ ਸੀ, ਉਹਨਾਂ ਨੂੰ ਪਤਾ ਸੀ ਵੀ ਇਹ ਮੇਰੇ ਨਾਲ ਚਾਲਾਂ ਚੱਲਦਾ। ਉਹ ਗੁੱਜਰ ਕਹਿ ਕੇ ਘੋੜਿਆਂ ਨੂੰ ਵੇਖਣ ਤਬੇਲੇ ਚਲਿਆ ਗਿਆ। ਕ੍ਰਿਸ਼ਨ ਜੀ ਕਹਿੰਦੇ ਉਹ ਮੈਂ ਇਹੋ ਜਿਹੇ ਤੋਂ ਕੀ ਲੈਣਾ। ਕ੍ਰਿਸ਼ਨ ਜੀ ਚਲੇ ਗਏ ਬਿਦਰ ਦੇ ਘਰੇ, ਅਤੇ ਬਿਦਰ ਵਿਚਾਰਾ ਬਹੁਤ ਗਰੀਬ ਸੀ, ਜਾ ਕੇ ਉਹਦੇ ਘਰੇ ਰਾਤ ਕੱਟੀ, ਉਹਦੇ ਘਰੇ ਪਰਮੇਸ਼ਰ ਦੇ ਗੁਣ ਗਾਏ, ਖੁਸ਼ ਹੋਏ। ਦੁਰਯੋਧਨ ਕਹਿੰਦਾ ਮੇਰੇ ਘਰ ਨਹੀਂ ਆਏ, ਮੈਂ ਤੁਹਾਡੇ ਲਈ ਬੜਾ ਸੋਹਣਾ ਖਾਣਾ ਤਿਆਰ ਕੀਤਾ, ਬਦਾਮਾਂ ਵਾਲਾ ਦੁੱਧ ਤਿਆਰ ਕੀਤਾ, ਉਹ ਕੀਤਾ। ਕ੍ਰਿਸ਼ਨ ਜੀ ਕਹਿੰਦੇ ਨਾ, ਮੈਨੂੰ ਲੋੜ ਨਹੀਂ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ। ਕਹਿੰਦੇ ਮੈਂ ਤਾਂ ਉੱਥੇ ਜਿਹੜਾ ਸਾਗ ਖਾਧਾ ਲੂਣਾ, ਜਿਹਦੇ 'ਚ ਲੂਣ ਵੀ ਨਹੀਂ ਸੀ ਪਾਇਆ, ਇਹ ਵਿਚਾਰੇ ਦੋਨੋਂ ਇੰਨੇ ਭੋਲੇ ਸੀਗੇ। ਸੋ ਇਸ ਕਰਕੇ ਬਿਦਰ ਅਤੇ ਉਹਦੇ ਘਰ ਵਾਲੀ ਇੰਨੇ ਵਿਚਾਰੇ ਸਿੱਧੇ ਭਗਤ ਸੀ ਰੱਬ ਦੇ, ਉਹ ਲੂਣ ਪਾਉਣਾ ਹੀ ਭੁੱਲ ਗਈ ਸਾਗ ਦੇ 'ਚ, ਪ੍ਰੇਮ ਵਿੱਚ ਆ ਕੇ। ਉਧਰੋਂ ਕੇਲਾ ਛਿੱਲ ਛਿੱਲ ਕੇ, ਕੇਲੇ ਦਾ ਗੁੱਦਾ ਤਾਂ ਭਰੇ ਸੁੱਟ ਦਿੱਤਾ, ਕ੍ਰਿਸ਼ਨ ਜੀ ਨੂੰ ਛਿਲਕੇ ਹੀ ਖਵਾਈ ਗਏ, ਉਹ ਵੀ ਪ੍ਰੇਮ ਵਿੱਚ ਹੀ ਖਾਈ ਗਏ। ਫਿਰ ਇਤਨਾ ਪ੍ਰੇਮ ਸੀ ਉਹਨਾਂ ਦੇ ਮਨ 'ਚ। ਕ੍ਰਿਸ਼ਨ ਜੀ ਦੁਰਯੋਧਨ ਨੂੰ ਕਹਿਣ ਲੱਗੇ, ਉਹ ਤੇਰੇ ਵਰਗੇ ਪਾਪੀ ਦੇ ਘਰੇ ਕੀ ਆਉਣਾ। ਇੰਨੀ ਨਰਾਦਰੀ ਜਦੋਂ ਕ੍ਰਿਸ਼ਨ ਜੀ ਦੀ ਕੀਤੀ ਤਾਂ ਫਿਰ ਦੁਰਯੋਧਨ ਦਾ ਮਰਨਾ ਹੋਇਆ। ਬੂਢਾ ਤੋਂ ਭਾਵ ਡੁੱਬ ਗਿਆ, ਬੂਢਾ ਦੁਰਯੋਧਨ ਪਤ ਖੋਈ, ਆਰਾਮ ਨਾ ਜਾਣਿਆ ਕਰਤਾ ਸੋਈ। ਕ੍ਰਿਸ਼ਨ ਜੀ ਨੂੰ ਰਾਮ ਰੂਪ ਕਰਕੇ ਨਹੀਂ ਜਾਣਿਆ, ਕੋਈ ਪਰਮਾਤਮਾ ਦਾ ਰੂਪ ਹੈ, ਇੱਥੇ ਅਵਤਾਰ ਹੈ, ਕਰਤਾ ਹੈ ਉਹ। ਉਸ ਵਕਤ ਪਰਮੇਸ਼ਰ ਨੇ ਤਾਂ ਉਹਦੀ ਡਿਊਟੀ ਲਾਈ ਹੋਈ ਸੀ। ਜਨ ਕਉ ਦੁੱਖ ਪਚੈ ਦੁੱਖ ਹੋਈ, ਜੋ ਹੰਕਾਰੀ ਬੰਦਾ ਵਾਹਿਗੁਰੂ ਦੇ ਸੇਵਕ ਜਨਾਂ ਨੂੰ ਦੁੱਖ ਪਚੈ ਤੋਂ ਪਾਪ ਪਹੁੰਚਾਉਂਦਾ ਹੈ, ਉਹਨੂੰ ਵੀ ਦੁੱਖ ਪ੍ਰਾਪਤ ਹੁੰਦਾ। ਫਿਰ ਜੋ ਸੇਵਕ ਜਨਾਂ ਨੂੰ ਦੁਖੀ ਕਰਦਾ ਹੈ, ਉਹਦਾ ਵੀ ਦੁੱਖਾਂ ਵਿੱਚ ਸੜਨਾ ਹੀ ਹੁੰਦਾ। ਫਿਰ ਜਨ ਮੇਜੈ ਗੁਰ ਸ਼ਬਦ ਨਾ ਜਾਣਿਆ, ਕਿਉਂ ਸੁਖ ਪਾਵੈ ਭਰਮ ਭੁਲਾਨਿਆ। ਸੋ ਰਾਜੇ ਜਨਮੇਜੇ ਨੇ ਆਪਣੇ ਗੁਰੂ ਬਿਆਸ ਦੇ ਸ਼ਬਦ ਨੂੰ ਸਤ ਕਰਕੇ ਨਾ ਮੰਨਿਆ। ਬਿਆਸ ਜੀ ਨੇ ਕਿਹਾ, ਭੀਮ ਸੈਨ ਦੇ ਉਡਾਏ ਹੋਏ ਹਾਥੀ ਹੁਣ ਤੱਕ ਆਕਾਸ਼ ਵਿੱਚ ਭਰਮ ਰਹੇ ਨੇ, ਪਰ ਜਨਮੇਜੇ ਨੇ ਨੱਕ ਸੰਕੋਚ ਕੇ ਕਿਹਾ, ਇਹ ਗੱਲ ਮੈਂ ਨਹੀਂ ਮੰਨ ਸਕਦਾ। ਭਰਮ ਵਿੱਚ ਭੁੱਲਣ ਕਰਕੇ ਨੱਕ ਵਿੱਚ ਹੀ ਕੋੜ ਰਹਿ ਗਿਆ, ਤੇ ਸੁੱਖ ਨੂੰ ਕਿਵੇਂ ਪਾਉਣਾ ਕਰੇ। ਕਿਉਂਕਿ ਇੱਕ ਵਾਰੀ ਜਨਮੇਜੇ ਨੇ ਬਿਆਸ ਜੀ ਨੂੰ ਕਿਹਾ ਸੀ, ਜੇ ਬੰਦੇ ਨੂੰ ਪਹਿਲਾਂ ਪਤਾ ਲੱਗ ਜੇ ਤਾਂ ਬੰਦਾ ਉਸ ਗੱਲ ਦਾ ਇਲਾਜ ਕਰ ਸਕਦਾ। ਪਰ ਬਿਆਸ ਜੀ ਕਹਿੰਦੇ, ਜਿਹੜੀ ਰੱਬ ਨੇ ਲਿਖਤ ਮੱਥੇ ਤੇ ਲਿਖ ਦਿੱਤੀ, ਉਹਨੂੰ ਕੋਈ ਟਾਲ ਨਹੀਂ ਸਕਦਾ। ਜਨਮੇਜਾ ਕਹਿੰਦਾ, ਨਹੀਂ, ਜੇ ਪਹਿਲਾਂ ਪਤਾ ਲੱਗ ਜੇ ਮੈਂ ਰਾਜਾ, ਮੈਂ ਇੰਤਜ਼ਾਮ ਕਰ ਸਕਦਾ। ਬਿਆਸ ਜੀ ਕਹਿੰਦੇ, ਚੰਗਾ ਫਿਰ ਸੁਣ ਲੈ ਤੂੰ ਹੁਣ ਆਪਣੀ ਗੱਲ, ਜੋ ਤੇਰੇ ਨਾਲ ਹੋਣੀ ਹੈ ਮੈਂ ਤੈਨੂੰ ਪਹਿਲਾਂ ਹੀ ਦੱਸ ਦਿੰਦਾ। ਸਾਰੀ ਗੱਲ ਦੱਸ ਦਿੱਤੀ, ਤੂੰ ਘੋੜੀ ਲੈ ਕੇ ਜਾਣਾ, ਜੰਗਲ ਵਿੱਚ ਸ਼ਿਕਾਰ ਕਰਕੇ ਥੱਕ ਜਾਣਾ, ਦਰਿਆ ਦੇ ਕਿਨਾਰੇ ਘੋੜੀ ਬੰਨਣੀ ਹੈ, ਦਰਿਆ ਵਿੱਚੋਂ ਦਰਿਆਈ ਘੋੜਾ ਨਿਕਲੇਗਾ, ਘੋੜੀ ਦਾ ਸੰਗ ਕਰੇਗਾ, ਬਛੇਰਾ ਹੋਵੇਗਾ, ਫਿਰ ਤੂੰ ਅਸੰਭੇ ਜਗ ਕਰੇਗਾ, 18 ਗੋਤਾਂ ਦੇ ਪੰਡਤਾਂ ਨੂੰ ਬੁਲਾਏਗਾ, ਤੂੰ ਉਹਨਾਂ ਨੂੰ ਭੋਜਨ ਛਕਾਏਗਾ, ਰਾਣੀ ਤੇਰੀ ਵਰਤਾਉਂਦੀ ਹੋਊਗੀ। ਸੋ ਰਾਣੀ ਦਾ ਥੋੜ੍ਹਾ ਕੱਪੜਾ ਉੱਡਣ 'ਤੇ ਸਾਰੇ ਪੰਡਤ ਹੱਸ ਪੈਣਗੇ, ਤੂੰ ਉੱਥੇ ਕਈ ਵੜ ਦੇਗਾ, ਕਈਆਂ ਨੂੰ ਅੱਗ 'ਚ ਸੁੱਟ ਦੇਗਾ, ਕਈਆਂ ਦੇ ਉੱਤੇ ਤੱਤੀ ਖੀਰ ਪਾ ਦੇਗਾ, ਇੰਨਾ ਤੈਨੂੰ ਗੁੱਸਾ ਆਊ, ਫਿਰ ਤੇਰੇ ਸਰੀਰ ਨੂੰ ਕੋੜ ਹੋ ਜਾਊ, ਫਿਰ ਤੂੰ ਕਥਾ ਸੁਣੇਗਾ। ਜਦੋਂ ਵੱਡਿਆਂ ਦੀ ਕਥਾ ਵਿੱਚ ਇਹ ਆਊਗਾ ਕਿ ਭੀਮ ਨੇ ਹਾਥੀ ਚੱਕ ਚੱਕ ਕੇ ਅਸਮਾਨ ਨੂੰ ਮਾਰੇ, ਤੂੰ ਉੱਥੇ ਨੱਕ ਸੰਕੋੜੇਗਾ, ਇਹ ਕਿਵੇਂ ਹੋ ਸਕਦਾ? ਇਹ ਨਹੀਂ ਹੋ ਸਕਦਾ, ਤੇਰੇ ਨੱਕ 'ਤੇ ਕੋੜ ਰਹਿ ਜਾਊ, ਉਸ ਕੋੜ ਕਰਕੇ ਤੂੰ ਮਰੇਗਾ, ਲੈ ਇਲਾਜ ਕਰ ਲੈ ਜੇ ਹੁੰਦਾ ਤੈਥੋਂ। ਉਹ ਕਹਿੰਦਾ ਇਹ ਕਿਹੜੀ ਗੱਲ ਹੈ, ਮੈਂ ਜੰਗਲ 'ਚ ਹੀ ਨਹੀਂ ਜਾਊਂਗਾ। ਕਹਿੰਦੇ ਕੋਈ ਨਹੀਂ, ਸਮਾਂ ਆ ਲੈਣ ਦੇ। ਸ਼ਿਕਾਰ ਖੇਡਣ ਚਲਿਆ ਗਿਆ, ਘੋੜੀ ਲੈ ਗਿਆ। ਵਜ਼ੀਰ ਕਹਿੰਦਾ ਕੋਈ ਨਹੀਂ ਜੀ, ਤੁਸੀਂ ਉੱਥੇ ਨਾ ਘੋੜੀ ਬੰਨਿਓ, ਤੁਸੀਂ ਐਂ ਨਾ ਕਰਿਓ, ਆਉਂ ਨਾ ਕਰਿਓ। ਜਦੋਂ ਗਿਆ ਸ਼ਿਕਾਰ ਖੇਡਣ, ਥੱਕ ਗਿਆ, ਘੋੜੀ ਬੰਨਤੀ, ਸੌਂ ਗਿਆ, ਸਭ ਕੁਛ ਹੋ ਗਿਆ, ਆ ਗਿਆ, ਵਛੇਰਾ ਹੋ ਗਿਆ, ਬਿਲਕੁਲ ਉਸੇ ਤਰ੍ਹਾਂ ਹੀ ਫਿਰ ਪੰਡਤ ਚੱਕ ਚੱਕ ਕੇ 18 ਗੋਤਾਂ ਦੇ ਅੱਗ 'ਚ ਸੁੱਟਤੇ, ਕਈ ਵੜ ਦਿੱਤੇ, ਮਾਰ ਦਿੱਤੇ, ਕੋੜ ਹੋ ਗਿਆ, ਫਿਰ ਕਥਾ ਸੁਣੀ। ਸੋ ਕਥਾ ਸੁਣੀ, ਜਦੋਂ ਇਹ ਗੱਲ ਆਈ ਤਾਂ ਉਸ ਵਕਤ ਨੱਕ ਦੇ ਉੱਤੇ ਕੋੜ ਰਹਿ ਗਿਆ, ਫਿਰ ਅਖੀਰ ਜਾ ਕੇ ਵਿਆਸ ਜੀ ਤੋਂ ਮਾਫ਼ੀ ਮੰਗੀ। ਕਹਿੰਦਾ ਜਿਵੇਂ ਤੁਸੀਂ ਕਿਹਾ ਸੀ ਉਵੇਂ ਹੀ ਹੋ ਗਿਆ, ਨਹੀਂ ਬਚ ਸਕਦਾ ਬੰਦਾ ਜੋ ਰੱਬ ਨੇ ਲਿਖਿਆ ਹੋਇਆ। ਰਾਜੇ ਨੂੰ ਪਤਾ ਲੱਗ ਗਿਆ ਪ੍ਰੀਸ਼ਦ ਨੂੰ ਜਦੋਂ ਕਿ ਮੈਨੂੰ ਸਰਾਪ ਹੋ ਗਿਆ, ਸੱਪ ਲੜ ਕੇ ਮਰਨ ਦਾ। ਉਹਨੇ ਗੰਗਾ ਦੇ ਵਿੱਚ ਘਰ ਬਣਾਇਆ, ਸ਼ੀਸ਼ੇ ਦਾ, ਸ਼ੀਸ਼ ਮਹਿਲ, ਜਿੱਥੇ ਕੀੜੀ ਵੀ ਜਾਂਦੀ ਦਿਖਦੀ ਸੀ। ਸੋ ਜਦੋਂ ਸ੍ਰੀਮਦ ਭਗਵਤ ਦਾ ਪਾਠ ਸੁਣਿਆ, ਸੱਤਵੇਂ ਦਿਨ ਭੋਗ ਪੈਣਾ ਸੀ, ਤਾਂ ਉਸ ਵਕਤ ਹੁਕਮ ਸੀ ਕਿ ਤੱਛਕ ਨਾਗ ਲੜ ਕੇ ਮਰੇਗਾ। ਤੱਛਕ ਨਾਗ ਸਿਰਫ 6 ਇੰਚ ਦਾ ਹੁੰਦਾ, ਸੋਨੇ ਰੰਗਾ, ਸੱਪਾਂ ਦਾ ਰਾਜਾ, ਇੱਛਾਧਾਰੀ ਨਾਗ, ਜਿਹਦੇ ਲੜ ਜਾਂਦਾ ਨਾਲ ਹੀ ਹੱਡੀਆਂ ਅਤੇ ਖੂਨ ਵਿੱਚ ਸਭ ਵੱਖਰੀ ਵੱਖਰੀ ਕਰ ਦਿੰਦਾ। ਸੋ ਜ਼ਹਿਰ ਹੈ ਨਿਰੀ ਪੋਟਾਸ਼ੀਅਮ ਸਾਇਨੇਟ ਹੁੰਦੀ, ਇਹਦੇ ਵਿੱਚ ਹੁੰਦੀ ਹੈ। ਤੋ ਇਸ ਕਰਕੇ ਜਿਸ ਵਕਤ ਤੁਰਿਆ ਜਾਵੇ, ਧਨੰਤਰ ਨੂੰ ਵੀ ਪਤਾ ਲੱਗ ਗਿਆ ਵੈਦ ਨੂੰ ਕਿ ਮੈਂ ਜਾ ਕੇ ਉਹਨੂੰ ਬਚਾ ਲਊਂ। ਧਨੰਤਰ ਦੀ ਜਿੱਥੇ ਨਿਗਾਹ ਪੈ ਜਾਂਦੀ ਹੈ ਉਸ ਥਾਂ ਤੋਂ ਹੀ, ਕਿਉਂਕਿ ਉਹਦੀਆਂ ਅੱਖਾਂ 'ਚ ਅੰਮ੍ਰਿਤ ਸੀ, ਇਸ ਕਰਕੇ ਉਹ ਬਿਮਾਰੀ ਹਟਾ ਦਿੰਦਾ ਸੀ। ਤੱਛਕ ਨਾਗ ਖੂੰਡੀ ਬਣ ਕੇ ਰਸਤੇ 'ਚ ਪਿਆ, ਕਿਉਂਕਿ ਇੱਛਾਧਾਰੀ ਸੀ। ਉਸ ਵਕਤ ਇਸ ਨੇ ਚੱਕ ਕੇ ਧਨੰਤਰ ਨੇ ਆਪਣੇ ਕੁੜਤੇ ਦੇ ਕਾਲਰ ਵਿੱਚ ਖੂੰਡੀ ਟੰਗ ਲਈ ਪਿਛਲੇ ਪਾਸੇ, ਕਹਿੰਦਾ ਚੱਲ ਮੈਂ ਕੰਮ ਆਊਗੀ ਕਿਤੇ। ਉਹ ਮਗਰੋਂ ਹੀ ਡੰਗ ਮਾਰਤਾ, ਉੱਥੇ ਨਿਗਾਹ ਨਹੀਂ ਸੀ ਜਾਂਦੀ, ਉੱਥੇ ਚੜ੍ਹਾਈ ਕਰ ਗਿਆ। ਸੋ ਅੱਗੇ ਜਾ ਕੇ ਸ਼ੀਸ਼ ਮਹਿਲ ਦੇ ਵਿੱਚ ਜਿੱਥੇ ਮਾਲੀ ਗਿਆ ਫੁੱਲ ਲੈ ਕੇ, ਤੱਛਕ ਨਾਗ ਇੱਛਾਧਾਰੀ ਹੋਣ ਕਰਕੇ ਮੱਖੀ ਦਾ ਰੂਪ ਧਾਰਨ ਕਰਕੇ ਫੁੱਲਾਂ ਦੇ ਵਿੱਚ ਲੁੱਕ ਕੇ ਬੈਠ ਗਿਆ। ਜਦੋਂ ਭੋਗ ਪਿਆ ਸ੍ਰੀਮਦ ਭਗਵਤ ਦਾ, ਉਸ ਵਕਤ ਜਦੋਂ ਇਹਨੇ ਫੁੱਲ ਸੁੰਘਣਾ ਕੀਤੇ, ਮੱਥੇ ਨੂੰ ਲਾਏ, ਉਹਦੇ ਵਿੱਚੋਂ ਤੱਛਕ ਨਾਗ ਨੇ ਮੱਥੇ 'ਚ ਡੰਗ ਮਾਰਿਆ। ਇਹਨੇ ਡੰਗ ਮਾਰਦਿਆਂ ਹੀ ਮਰ ਗਿਆ, ਉੱਥੇ ਹੀ ਮਰ ਗਿਆ। ਫਿਰ ਸਤਿਗੁਰੂ ਨੇ ਸਹਿਸ ਕਿਰਤੀ ਦੇ ਸਲੋਕਾਂ 'ਚ ਸਲੋਕ ਲਿਖਿਆ, ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ ਹੈ। ਮਹਾਰਾਜ ਨੇ ਸਾਰਾ ਸਲੋਕ ਲਿਖ ਕੇ ਦੱਸਿਆ ਵੀ ਜਿੰਨਾ ਮਰਜ਼ੀ ਯਤਨ ਕਰ ਲਓ, ਪਰ ਜਿਹੜੀ ਮੌਤ ਨੇ ਜਦੋਂ ਆਉਣਾ ਉਦੋਂ ਇਹਨੂੰ ਕੋਈ ਟਾਲ ਨਹੀਂ ਸਕਦਾ। ਜਨਮੇਜਾ ਗੁਰ ਸ਼ਬਦ ਨਾਲ ਜਾਣਦੇ ਹਾਂ, ਕਿਉਂ ਸੁੱਖ ਪਾਵੈ ਭਰਮ ਭੁਲਾਨਿਆਂ। ਇਹਨਾਂ ਸਾਰੀਆਂ ਸਾਖੀਆਂ ਦਾ ਮਤਲਬ ਹੈ ਵੀ ਗੁਰੂ ਦੀ ਗੱਲ ਜਿਹਨੇ ਨਹੀਂ ਮੰਨੀ ਉਹ ਭਾਵੇਂ ਕਿੱਡਾ ਹੀ ਹੋਇਆ, ਜਿਹਨੇ ਗੁਰੂ ਦਾ ਨਿਰਾਦਰ ਕਰ ਦਿੱਤਾ, ਜਿਹਨੇ ਗੁਰੂ ਦੀ ਗੱਲ ਨਹੀਂ ਮੰਨੀ, ਗੁਰੂ ਦੇ ਉਪਦੇਸ਼ ਨੂੰ ਪਛਾਣਿਆ ਨਹੀਂ, ਉਹ ਸਾਰੇ ਮਰੇ ਹੀ ਮਰੇ ਨੇ। ਸੋ ਇਸ ਕਰਕੇ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਇੱਕ ਤਿਲ ਭੁੱਲੇ ਬਹੁਰ ਪਛਤਾਨਿਆ, ਕਹਿੰਦੇ ਇੱਕ ਤਿਲ ਮਾਤਰ ਭੁੱਲਣ ਕਰਕੇ ਫਿਰ ਜਨਮੇਜੇ ਨੂੰ ਬਹੁਤ ਪਛਚਾਤਾਪ ਹੋਇਆ। ਕੰਸ ਕੇਸ ਚਾਂਡੂਰ ਨਾ ਕੋਈ, ਰਾਮ ਨਾ ਚੀਨਿਆ ਆਪਣੀ ਪਤ ਖੋਈ। ਕੰਸ ਨੂੰ ਕੇਸਾਂ ਤੋਂ ਫੜ ਕੇ ਮਾਰਨਾ ਕੀਤਾ, ਕ੍ਰਿਸ਼ਨ ਜੀ ਨੇ ਭੜਕਾ ਕੇ ਮਾਰਿਆ ਸੀ। ਚੰਡੂਰ ਤੇ ਮੁਸ਼ਟ ਕੇ ਦੋ ਕੰਸ ਦੇ ਪਹਿਲਵਾਨ ਸੀ, ਇਹਨਾਂ ਨੂੰ ਵੀ ਕੁਝ ਸੁੱਖ ਨਾ ਹੋਇਆ। ਸੋ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਾਣਿਆ ਨਹੀਂ, ਉਹਨਾਂ ਨੇ ਆਪਣੀ ਇੱਜ਼ਤ ਨੂੰ ਖਰਾਬ ਹੀ ਕੀਤਾ। ਬਿਨ ਜਗਦੀਸ਼ ਨਾ ਰਾਖੈ ਕੋਈ, ਜਗਤ ਦੇ ਮਾਲਕ ਪਰਮੇਸ਼ਰ ਤੋਂ ਬਿਨਾਂ ਇਹ ਜੀਵ ਦੀ ਰੱਖਿਆ ਕਰਨ ਵਾਲਾ ਹੋਰ ਕੋਈ ਨਹੀਂ ਹੈ। ਬਿਨ ਗੁਰ ਗਰਭ ਨਾ ਮੇਟਿਆ ਜਾਏ, ਗੁਰਮਤ ਧਰਮ ਧੀਰਜ ਹਰ ਨਾਏ। ਗੁਰੂ ਉਪਦੇਸ਼ ਤੋਂ ਬਿਨਾਂ ਹੰਕਾਰ ਮੇਟਿਆ ਨਹੀਂ ਜਾ ਸਕਦਾ, ਕਿਉਂਕਿ ਗੁਰਸਿੱਖਿਆ ਨਾਲ ਹੀ ਤਾਂ ਧਰਮ ਅਤੇ ਧੀਰਜ ਅਤੇ ਹਰੀ ਦੀ ਪ੍ਰਾਪਤੀ ਹੁੰਦੀ, ਹਰੀ ਨਾਮ ਦੀ ਪ੍ਰਾਪਤੀ ਹੁੰਦੀ। ਜਿਹੜਾ ਬੰਦਾ ਗੁਰੂ ਦੀ ਸਿੱਖਿਆ ਹੀ ਨਹੀਂ ਸੁਣਦਾ ਬੈਠ ਕੇ, ਉਹ ਬੰਦੇ ਦਾ ਕਲਿਆਣ ਨਹੀਂ ਹੁੰਦਾ। ਬਹਿ ਕੇ ਜਦੋਂ ਕਥਾ ਹੀ ਨਹੀਂ ਸੁਣ ਸਕਦੇ ਆਪਾਂ, ਕੀਰਤਨ ਨਹੀਂ ਸੁਣ ਸਕਦੇ, ਬਾਣੀ ਦਾ ਪਾਠ ਨਹੀਂ ਸੁਣ ਸਕਦੇ, ਇਹਦਾ ਮਤਲਬ ਮਨ 'ਚ ਹਉਮਾ ਹੀ ਹੈ ਸਾਰਿਆਂ ਦੇ ਵੀ ਉੱਥੇ ਕਥਾ 'ਚ ਕੀ ਆ, ਉੱਥੇ ਕੀਰਤਨ 'ਚ ਕੀ ਆ, ਉੱਥੇ ਬਾਣੀ 'ਚ ਕੀ ਆ, ਉੱਥੇ ਕੀ ਆ, ਉੱਥੇ ਕੁਛ ਵੀ ਨਹੀਂ। ਜਿੱਥੇ ਕੋਈ ਹਾਸੇ ਖੇਡੇ ਜੇ ਆੜਿਆ ਆ ਜਾਣ, ਗਾਉਣ ਵਾਲੇ ਆ ਜਾਣ, ਹੋਰ ਆ ਜਾਣ ਪੁੱਠੀਆਂ ਗੱਲਾਂ ਵਾਲੇ, ਉੱਥੇ ਕੀ ਆ, ਉੱਥੇ ਵੀ ਕੁਛ ਨਹੀਂ। ਉਹ ਲੋਕ ਉੱਥੇ ਜਾ ਕੇ ਬਹਿੰਦੇ। ਜਿੱਥੇ ਅਗਿਆਨਤਾ ਦੀ ਗੱਲ ਆ ਉੱਥੇ ਦੁਨੀਆਂ ਬੈਠਦੀ, ਜਿੱਥੇ ਗਿਆਨ ਦੀ ਗੱਲ ਆ ਉੱਥੇ ਦੁਨੀਆਂ ਬਹਿ ਕੇ ਰਾਜੀ ਨਹੀਂ। ਨਾਨਕ ਨਾਮ ਮਿਲੇ ਗੁਣ ਗਾਏ। ਹੁਣ ਮਹਾਰਾਜ ਕਥਨ ਕਰਦੇ ਨੇ ਜੇ ਗੁਰੂ ਸਾਹਿਬ ਤੋਂ ਨਾਮ ਦੀ ਦਾਤ ਮਿਲ ਜੇ ਤਾਂ ਗੁਣਾਂ ਦਾ ਗਾਉਣਾ ਕਰੇ ਤਾਂ ਹੀ ਫਿਰ ਬੰਦੇ ਦਾ ਹੰਕਾਰ ਨਿਵਿਰਤ ਹੁੰਦਾ। ਹੰਕਾਰ ਦੀ ਨਿਵਿਰਤੀ ਸਿਰਫ ਨਾਮ ਦੇ ਨਾਲ ਹੀ ਹੁੰਦੀ ਹੈ।